ਸ਼ਲੋਕ ਮਹੱਲਾ ਪਹਿਲਾ। ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪ ਸਮਾਲ, ਇੰਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਏ ਟਾਲ।
ਅੰਦਰਲੀ ਜਿਹੜੀ ਕਾਇਆ, ਅੰਦਰਲਾ ਸਰੀਰ ਨੂੰ ਕਾਇਆ ਕਹਿੰਦੇ ਨੇ, ਪਰ ਬਾਹਰਲੇ ਸਰੀਰ ਨੂੰ ਪਤੰਦਰ ਕਾਇਆ ਕਹਿਣ ਲੱਗ ਗਏ ਮਾਇਆ ਨੂੰ। ਤੇ ਬਾਹਰਲਾ ਸਰੀਰ ਕਹਿੰਦਾ ਕਾਇਆ ਨਹੀਂ ਹੈ, ਮਾਇਆ ਹੈ। ਕਾਇਆ ਤਾਂ ਗੁਪਤ ਦੇਹੀ ਹੈ, ਦੇਹੀ ਗੁਪਤ ਵਿਦੇਹੀ ਦਿਖਾ ਜਿਹੜੀ ਦਿੰਦੀ ਹੈ ਦੇਹੀ, ਇਹ ਵਿਦੇਹੀ ਹੈ, ਅਸਲ ਇਹ ਦੇਹੀ ਵੀ ਨਹੀਂ ਹੈ। ਗੁਰਬਾਣੀ ਇਹਨੂੰ ਵਿਦੇਹੀ ਕਹਿੰਦੀ ਹੈ, ਨਾਸਵੰਤ ਦੇਹੀ। ਵਿਦੇਹੀ ਦਾ ਮਤਲਬ ਨਾਸਵੰਤ ਦੇਹੀ। ਉਹ ਜਿਹੜੀ ਕਾਇਆ ਅੰਦਰਲਾ ਸਰੀਰ ਹੈ ਉਹ ਕੋਮਲ ਹੈ, ਬਹੁਤ ਅਤਿਅੰਤ ਕੋਮਲ ਹੈ। ਫੁੱਲਾਂ ਨਾਲ ਵੀ ਕੋਮਲ ਹੈ, ਗੁਣਾਂ ਨਾਲ ਕੋਮਲ ਹੈ, ਐ ਕਹੋ। ਗੁਣ ਜਿਹੜੇ ਗੁਣ ਨੇ ਨਾ, ਫੁੱਲ ਨੇ ਗੁਣ, ਉਹ ਕਾਇਆ ਦੇ ਵਿੱਚ ਗੁਣ ਜਿੰਨੇ ਨੇ ਇਹ ਫੁੱਲ ਨੇ। ਨਿਰਵੈਰਤਾ, ਨਿਰਭੈਤਾ, ਇਹ ਜਿਹੜੇ ਗੁਣ ਨੇ ਨਾ, ਦਇਆ, ਸੰਤੋਖ, ਇਹ ਗੁਣ ਨੇ ਸਾਰੇ। ਇਹ ਉਹਦੇ ਵਿੱਚ ਗੁਣ ਨੇ, ਫੁੱਲ ਨੇ ਹਿਰਦੇ ਵਿੱਚ। ਇਹਨਾਂ ਗੁਣਾਂ ਦੀ ਮਾਲਾ ਬਣਾਓ, ਕਹਿੰਦੇ ਉਪਸ ਨਾਲ ਮਾਲ ਗੁੰਦ ਲੋ ਇਹਨਾਂ ਫੁੱਲਾਂ ਨੂੰ। ਉਹ ਗੁੰਦ ਕਈ ਮਾਲਾ ਬਣਾਈ ਹੈ, ਜਿਹੜਾ ਓਮਕਾਰ ਸਤਨਾਮ ਮਾਲਾ ਕੀ ਹੈ, ਮਾਲਾ ਇੱਕ ਹੈ। ਇੱਕ ਦੀ ਮਾਲਾ ਫੇਰਨੀ ਹੈ ਨਾ, ਇੱਕ ਦੀ ਉਹ ਹੈ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰਗ, ਇਹ ਮਾਲਾ ਬਣਗੀ।
ਠੀਕ ਹੈ,
ਇਹੀ ਮਾਲਾ ਹੈ, ਇਹ ਗੁਣਾਂ ਦੀ ਮਾਲਾ ਹੈ। ਇਹਦਾ ਨਜਾਇ ਨੂੰ ਵਿਚਾਰਾਂਗੇ, ਇਹਦੇ ਵਿਚਾਰ ਚੋਂ ਕੀ ਹੈ, ਗੁਣ ਵਿਚਾਰੇ ਗਿਆਨੀ ਸੁਰ ਗੁਣ ਮੈਂ ਗਿਆਨ ਪ੍ਰਾਪਤ ਹੋਏ, ਇਹ ਚੋਂ ਗੁਰਪ੍ਰਸਾਦ ਪ੍ਰਾਪਤ ਹੋਊ, ਗਿਆਨ ਦਾ ਪ੍ਰਸਾਦ। ਇਹਨਾਂ ਦੇ ਵਿਚਾਰ ਚੋਂ ਗੁਰਪ੍ਰਸਾਦ ਪ੍ਰਾਪਤ ਹੋਣਗੇ। ਇਹ ਕਹਿੰਦਾ ਮਾਲਾ, ਇਹ ਮਾਲਾ ਬਣਾਓ, ਇਹਨਾਂ ਫੁੱਲਾਂ ਦੀ ਮਾਲਾ ਦੀ ਲੋੜ ਹੈ। ਬਾਹਰ ਜਿਹੜੇ ਕਾਂਗੀਆਂ ਨੂੰ ਫੁੱਲ ਤੋੜਦੇ ਹੋ, ਦਰਖਤਾਂ ਨੂੰ, ਇਹਨਾਂ ਦੀ ਲੋੜ ਨਹੀਂ ਹੈ। ਚਲੋ ਜਿਹੜੇ ਸਤਗੁਣ ਨੇ ਇਹਨਾਂ ਨੂੰ ਇਕੱਠੇ ਕਰੋ, ਕਾਂਗੀਆਂ ਦੇ ਫੁੱਲ ਨਾ ਤੋੜੋ, ਐਵੇਂ ਬੇਮਤਲਬ। ਇਹਨਾਂ ਨੂੰ ਕਾਂਗੀਆਂ ਤੇ ਹੀ ਰਹਿਣ ਦੋ, ਉੱਥੇ ਹੀ ਚੰਗੇ ਲੱਗਦੇ ਨੇ। ਟੁੱਟਦੀ ਸਾਰੇ ਬੇਕਾਰ ਹੋ ਜਾਂਦਾ ਫੁੱਲ। ਉਹ ਦੇਵੀ ਦੇਵਤਿਆਂ ਤੇ ਚਾੜਦੇ ਸਨ ਲਿਆ ਕੇ ਫੁੱਲ,
ਹਾਂਜੀ,
ਉਹ ਕਹਿੰਦੇ ਇਹਨਾਂ ਫੁੱਲਾਂ ਦੀ ਲੋੜ ਨਹੀਂ ਹੈ, ਗੁਣ ਗੁਣ ਚਾੜੋ ਲਿਆ ਕੇ ਅੰਦਰ। ਜਿਹੜਾ ਦੇਵ ਹੈ ਨਾ, ਅੰਦਰ ਦੇਵ ਹੈ, ਅੰਤਰ ਦੇਵ, ਉਹਦੇ ਅੱਗੇ ਫੁੱਲ ਤੇਰੀ ਕਰੋ ਲਿਆ ਕੇ, ਸਤਗੁਣਾਂ ਦੇ ਗੁਣ ਰੂਪੀ ਫੁੱਲ, ਤਾਂ ਪ੍ਰਵਾਨ ਹੋਊਗੀ ਇਹ ਮਾਲਾ ਹੋਊ। ਇਹ ਫੁੱਲ ਪ੍ਰਵਾਨ ਚੜਨਗੇ, ਬਾਲ ਦੇ ਫੁੱਲ ਨਹੀਂ ਪ੍ਰਵਾਨ ਚੜਦੇ। ਹਾਂਜੀ,
ਜਿਹੜੇ ਮਾਲਾ ਮੇਲੀ ਚਾਰ 108 ਮਣਕਿਆਂ ਦੀ ਮਾਲਾ ਲਈ ਫਿਰਦੇ ਆ, ਉਹਨਾਂ ਦਾ ਕੀ ਹੋਊ ਜੀ?
ਉਹ ਤਾਂ ਉਹੀ ਜਾਣ ਕੀ ਹੋਊ
ਕਿ ਉਹ ਤਾਂ ਮਾਲਾ 108 ਮਣਕੇ ਤੋਂ ਘੱਟ ਨੂੰ ਮਾਲਾ ਮੰਨਦੇ ਨਹੀਂ।
ਗੱਲ ਉਹਨਾਂ ਦੇ ਮੰਨਣ ਦੀ ਨਹੀਂ, ਗੱਲ ਸੱਚਖੰਡ ਕੀ ਮੰਨਦੇ ਨੇ। ਆਪਣਾ ਦਾ ਮਤਲਬ ਇਹ ਹੈ, ਇਹਨਾਂ ਕੋਲ ਇਹ ਮਾਲਾ ਪ੍ਰਮਾਣ ਹੈ, ਗਾਹਾਂ ਨਹੀਂ ਉਹ ਪ੍ਰਮਾਣ ਹੈ।
ਅੱਛਾ,
ਇਹ ਮਨਮੁੱਖਾਂ ਦੀ ਮਾਲਾ ਹੈ, ਮਨਮਤੀਆਂ ਦੀ। ਹਾਂਜੀ,
ਮਹੱਲਾ ਦੂਜਾ। ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾ ਪੁਰੀ, ਤੇ ਐਨਸ ਫਿਰੇ ਜਲੰਤ।
ਨਾਨਕ ਕਹਿੰਦਾ ਤਿਨਾ ਬਸੰਤ ਹੈ, ਬਸੰਤ ਦੀ ਰੁੱਤ ਨਹੀਂ ਹੈ।
ਅੱਛਾ ਜੀ,
ਉਹਨਾਂ ਵਾਸਤੇ ਬਸੰਤ ਉਹ ਵਸ ਗਏ, ਮਨ ਉਹਨਾਂ ਦਾ ਟਿਕ ਗਿਆ, ਟਿਕਿਆ ਹੋਇਆ ਮਨ ਵਸਿਆ ਹੋਇਆ ਬਸੰਤ ਹੁੰਦਾ। ਜਿਨ ਘਰ ਵਸਿਆ ਕੰਤ ਆ ਗਿਆ ਜੀ।
ਇਹ ਜਿਹੜਾ ਬੱਬਾ ਅੱਖਰ ਹੈ, ਇਹ ਬਹੁਤ ਵਾਰ ਨੈਗੇਟਿਵ ਵਾਸਤੇ ਆਉਂਦਾ, ਬਹੁਤ ਵਾਰ ਪੋਜ਼ਿਟਿਵ ਵਾਸਤੇ ਆਉਂਦਾ ਜੀ?
ਨਹੀਂ, ਸੰਤ ਨਾਲ ਬਸੰਤ ਥੋੜੀ ਬਣੇ।
ਅੱਛਾ ਜੀ,
ਇਹ ਤਾਂ ਬਸੰਤ ਇੰਡੀਪੈਂਡੈਂਟ ਅੱਖਰ ਹੈ, ਬਸਣਾ।
ਸੰਤ ਤੋਂ ਬਸੰਤ ਨਹੀਂ ਬਣਿਆ, ਇਹ ਆਪਣਾ ਇੱਕ ਇੰਡੀਪੈਂਡੈਂਟ ਅੱਖਰ,
ਬਸਣਾ ਜਿਹੜਾ ਲਫ਼ਜ਼ ਹੈ ਨਾ, ਬਸਣਾ।
ਹਾਂਜੀ,
ਉਹ ਤੋਂ ਬਸੰਤ ਬਣੇ।
ਠੀਕ ਹੈ, ਤੇ ਇਹ ਰੁੱਤ ਦਾ ਨਾਮ ਵੀ ਹੈਗਾ ਇੱਕ ਦਾ।
ਉਹ ਬਸੰਤ ਰੁੱਤ ਨੂੰ ਚੰਗੀ ਰੁੱਤ ਮੰਨਦੇ ਨੇ, ਸੁਹਾਵਣੀ ਰੁੱਤ ਮੰਨਦੇ ਨੇ। ਰੁੱਤ ਫਿਰਿਆ ਹੀ ਉਹਦੇ ਅੰਦਰ ਖੁਸ਼ਬੂ ਪੈਦਾ, ਬਸੰਤ ਦੇ ਵਿੱਚ ਫੁੱਲ ਖਿੜਦੇ ਨੇ।
ਹਾਂਜੀ,
ਫੁੱਲ ਖਿੜਦੇ ਨੇ, ਖੁਸ਼ਬੂ ਹੁੰਦੀ ਹੈ ਸੰਸਾਰ 'ਚ। ਸਰਦੀ ਦਾ ਮਹੀਨਾ ਚਲਿਆ ਜਾਂਦਾ, ਠੰਡ ਦਾ।
ਹਾਂਜੀ,
ਮੌਸਮ ਵਧੀਆ ਆ ਜਾਂਦਾ। ਸਰਦੀ ਦਾ ਮਹੀਨਾ ਭੈੜਾ ਪ੍ਰਤੀਕ ਹੈ, ਪਾਲਾ ਕੋਰਾ ਕੱਕਰ। ਗਰਮੀ ਹੰਕਾਰ ਦੀ ਪ੍ਰਤੀਕ ਹੈ, ਵਿਰੋਧ ਕਾਰ ਧਾਮ। ਇਸ ਕਰਕੇ ਵਿਚਲਾ ਮੌਸਮ ਹੈ, ਨਾ ਧਾਮ ਹੈ ਨਾ ਸਰਦਾ ਰੁੱਤ। ਸੰਤੋਖ ਦੀ ਅਵਸਥਾ, ਸਤ ਸੰਤੋਖ ਦੀ ਅਵਸਥਾ, ਮਨ ਟਿਕਿਆ ਹੈ, ਵਸਿਆ ਹੋਇਆ। ਹਾਂਜੀ,
ਜਿਨ ਘਰ ਵਸਿਆ ਕੰਤ,
ਜਿਨ੍ਹਾਂ ਦੇ ਹਿਰਦੇ ਵਿੱਚ ਮਨ ਚਿੱਤ ਟੇਕੇ ਦੋਏ ਵਸ ਗਏ, ਇੱਕ ਹੋ ਕੇ ਕੰਤ ਵਸ ਗਿਆ, ਉਹ ਬਸੰਤ ਹੈ, ਉਹ ਵਸੇ ਹੋਏ ਨੇ। ਉਹ ਪਰਦੇਸੀ ਨਹੀਂ ਹਨ, ਉਹ ਆਪਣੇ ਘਰ ਵਸ ਗਏ ਆ ਕੇ। ਹਾਂਜੀ,
ਜਿਨ ਕੇ ਕੰਤ ਦਿਸਾ ਪੁਰੀ, ਐਨਸ ਫਿਰੇ ਜਲੰਤ।
ਜਿਨ੍ਹਾਂ ਦੇ ਕੰਤ ਦਿਸਾ ਪੁਰੀ ਨੇ, ਦਿਸਾ ਪੁਰੀ ਹੁੰਦਾ ਦਿਸ਼ਾਹੀਨ ਨੇ, ਘਰ ਨਹੀਂ ਹਨ, ਉਹ ਘਰ ਤੋਂ ਬਾਹਰ ਨੂੰ ਝਾਕਦੇ ਨੇ, ਮਾਇਆ ਵੱਲ ਨੇ, ਮਾਇਆ ਵੱਲ ਧਿਆਨ ਹੈ ਜਿਨ੍ਹਾਂ ਦਾ। ਆਪਣੇ ਨਿੱਜ ਘਰ ਦੀ ਬਜਾਏ ਹੋਰ ਕਿਸੇ ਘਰ ਵੱਲ ਝਾਕਦੇ ਨੇ ਦਿਸ਼ਾਪੁਰੀ ਨੇ ਕਿ ਕਹਿੰਨ ਹੈ ਤਾਂ ਧਾਰਮਿਕ ਆਦਮੀ ਪਰ ਟੋਲਦੇ ਨੇ ਬਾਹਰੋਂ ਬਾਹਰੋਂ ਟੋਲਦੇ ਨੇ ਅੰਦਰ ਨਹੀਂ ਟੋਲਦੇ ਆਪਣੇ ਤੇ ਐਨੇ ਸਿਰੇ ਜਲੰਤ ਉਹ ਦਿਨ ਰਾਤ ਜੜਦੇ ਫਿਰਦੇ ਨੇ ਤ੍ਰਿਸ਼ਨਾ ਦੀ ਅੱਗ ਚ ਈਰਖਾ ਦੇਸ਼ ਦੀ ਅੱਗ ਚ ਹਾਂਜੀ
ਤੇ ਕੰਤ ਇੱਥੇ ਫਿਰ ਮਨ ਨੂੰ ਕਿਹਾ ਜੀ
ਜਿੱਤ ਕੰਤ ਹੁੰਦਾ ਹੈ ਮਨ ਜਦ ਉਹਦੇ ਨਾਲ ਹੁੰਦਾ ਫਿਰ ਕੰਤੇ ਰਹਿ ਜਾਂਦਾ ਮਨ ਹੀ ਰਹਿੰਦਾ ਜਦ ਇੱਕ ਹੋ ਗਿਆ ਫਿਰ ਕੰਤੇ ਹੈ ਮਨ ਹੀ ਰਿਹਾ ਫਿਰ ਜਿਵੇਂ ਗੰਗਾ ਦੇ ਵਿੱਚ ਜੇ ਜਮਨਾ ਮਿਲ ਜਵੇ ਤਾਂ ਗੰਗਾ ਦਾ ਨਾਂ ਚੱਲਦਾ ਜਮਨਾ ਦਾ ਨਹੀਂ ਚੱਲਦਾ
ਠੀਕ ਹੈ ਪਰ ਸ਼ੁਰੂ ਗੱਲ ਹੋਈ ਸੀ ਨਾ ਨਾਨਕ ਤੇ ਨਾ ਬਸੰਤ ਜਿੰਨ ਘਰ ਜਿਨ੍ਹਾਂ ਦੇ ਘਰ ਵਿੱਚ ਨਿਜ ਘਰ ਵਿੱਚ ਕੰਤ ਆ ਕੇ ਵਸ
ਗਿਆ
ਠੀਕ ਹੈ ਪਰ ਹੁਣ ਕੰਤ ਦਿਸ਼ਾ ਪੂਰੀ ਹੈ ਕਿ ਮਨ ਦਿਸ਼ਾ ਪੂਰੀ ਹੈ ਜਿੰਨ ਕੇ ਕੰਤ ਦਿਸ਼ਾ ਪੂਰੀ
ਅਸਲ ਦੇ ਵਿੱਚ ਇਹ ਦੋ ਹਣੇ ਨਹੀਂ ਹੈ ਉਹ ਇੱਕ ਕਹਿਣ ਸੁਣਨ ਕੋ ਦੂਜਾ ਜਿਹੜਾ ਕੰਤ ਹੈ ਉਹਦਾ ਧਿਆਨ ਬਾਹਰ ਹੈ ਆਪ ਘਰੇ ਹੈ ਆਪ ਜਿੱਥੇ ਉੱਥੇ ਹੀ ਧਿਆਨ ਹੈ ਨਾ ਉੱਥੇ ਹੀ ਮਨ ਹੈ ਅਸਲ ਮਨ ਕੁਝ ਵੀ ਨਹੀਂ ਹੈ ਉਹਦੇ ਧਿਆਨ ਦਾ ਨਾਮ ਮਨ ਹੈ ਜਦ ਉਹਦਾ ਧਿਆਨ ਆਪਣੇ ਆਪ 'ਚ ਹੈ ਫਿਰ ਵਸਿਆ ਹੋਇਆ
ਜੇ ਉਹਦਾ ਅੱਧਾ ਧਿਆਨ ਮਾਇਆ 'ਚ ਹੈ ਤਾਂ ਫੇਰ ਉਹ ਦਿਸ਼ਾ ਪੂਰੀ ਹੈ
ਜਿਹੜੇ ਪੰਜ ਗਿਆਨ ਅੰਦਰ ਨੇ ਜੇ ਤੋਂ ਦੀ ਬਾਹਰ ਕੱਢੀ ਦੇ ਝਾਕਦਾ ਫਿਰ ਦਿਸ਼ਾ ਪੂਰੀ ਹੈ
ਠੀਕ ਹੈ ਜੀ
ਹਾਂਜੀ
ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੀ ਅਨਦਿਨ ਸੇਵੀ ਗੁਣ ਰਵਾਂ ਮਨ ਸੱਚੇ ਰਚਨੀ
ਆਪੇ ਬਖਸ਼ੇ ਦਇਆ ਕਰ ਉਹ ਆਪੇ ਬਖਸ਼ਦਾ ਪਰਮੇਸ਼ਰ ਜਾਂ ਦਇਆ ਕਰਦਾ ਤਾਂ ਬਖਸ਼ ਦਿੰਦਾ ਇਹ ਤੇ ਸਾਰੇ ਔਗਣ ਬਖਸ਼ ਦਿੰਦਾ ਦਇਆ ਕਰ ਗੁਰ ਸਤਗੁਰ ਬਚਨੀ ਗੁਰ ਸਤਗੁਰ ਦੇ ਬਚਨੇ ਬੰਨ ਲੈਂਦਾ ਨਾ ਗੁਰ ਸਤਗੁਰ ਦੇ ਬਚਨਾਂ ਅਨੁਸਾਰ ਚੱਲਦਾ ਫਿਰ ਬਖਸ਼ਿਆ ਜਾਂਦਾ ਅਨੰਦਨ ਸੇਵੀ ਗੁਣ ਰਵਾ ਮਨ ਸੱਚੇ ਰਚਨੀ ਔਗਣ ਛੱਡ ਕੇ ਗੁਣਾਂ ਨੂੰ ਇਕੱਠੇ ਕਰਦਾ ਗੁਣਾਂ ਦੀ ਗਠੜੀ ਫਿਰ ਵੱਡੀ ਕਰਦਾ ਔਗਣ ਸੁੱਟੀ ਜਾਂਦਾ ਗੁਣ ਭਰੀ ਜਾਂਦਾ ਔਗਣ ਸੁੱਟੀ ਜਾਂਦਾ ਅਖੀਰ ਔਗਣ ਸਾਰੇ ਖਾਲੀ ਕਰਕੇ ਗੁਣੇ ਗੁਣ ਇਕੱਠੇ ਕਰ ਲੈਂਦਾ ਬਸ ਸੱਚ ਦੇ ਨਾਲ ਰਚ ਵਿੱਚ ਜਾਂਦਾ ਸੱਚ ਨਾਲ ਇੱਕ ਮਿੱਟ ਹੋ ਜਾਂਦਾ ਫਿਰ ਮਨ ਚਿੱਤ ਵਿੱਚ ਆਪਣੇ ਮੂਲ ਚ ਸਮਾ ਜਾਂਦਾ
ਰਚ ਜਾਂਦਾ ਹੈ ਜੀ ਮਨ ਸੱਚੇ ਰਚ ਮਨ ਚਿੱਤ ਵਿੱਚ ਸਮਾ ਜਾਂਦਾ ਹੈ ਜੀ
ਇੱਕ ਮਿੱਟ ਹੋ ਜਾਂਦਾ ਉਹਦੇ ਨਾਲ ਫਿਰ ਲੱਭਦਾ ਹੀ ਨਹੀਂ ਇਹ
ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਣੀ
ਮੇਰਾ ਪ੍ਰਭ ਦਾ ਬੇਅੰਤ ਹੈ ਉਹਦਾ ਕਿਸੇ ਨੇ ਅੱਜ ਤੱਕ ਅੰਤ ਨਹੀਂ ਦੇਖਿਆ ਪ੍ਰਭ ਬੇਅੰਤ ਹੈ ਉਹਦਾ ਅੰਤ ਨਹੀਂ ਪਾਇਆ ਕਿਸੇ ਨੇ ਉਹ ਮਰਦਾ ਨਹੀਂ ਜਮਦਾ ਨਹੀਂ ਕਿਸੇ ਨੂੰ ਨਹੀਂ ਪਤਾ ਕਦੋਂ ਦਾ ਕਹਿ ਨਾ ਸਕੇ ਕੋਈ ਤੂੰ ਕਦ ਕਾ ਕੋਈ ਨਹੀਂ ਕਹਿਆ ਕਿਸੇ ਨੇ ਅੱਜ ਕਦੋਂ ਦਾ ਹੈ ਪ੍ਰਭ
ਮੇਰੇ ਪ੍ਰਭ ਦੀ ਗੱਲ ਹੋ ਰਹੀ ਹੈ ਉਹਦਾ ਮਤਲਬ ਸਭ ਦਾ ਆਪਣਾ ਆਪਣਾ ਪ੍ਰਭ ਹੈ ਜੀ
ਅੰਤਵਿਹੀਨ ਹੈ ਵੀ ਅੰਤਵਿਹੀਨ ਅਨਾਤਮ ਆਪ
ਠੀਕ ਹੈ ਜੀ ਦੋ ਪੁਰਖ ਦੇ ਜਿਹੜਾ ਸਿਰਲੇਖ ਥੱਲੇ ਚਾਰ ਸ਼ਬਦ ਨੇ ਉਹਦੇ ਵਿੱਚ ਪ੍ਰਭ ਦੀ ਉਹ ਗੱਲ ਹੈ
ਹਾਂਜੀ ਹਾਂਜੀ
ਠੀਕ ਹੈ ਜੀ ਸਤਿਗੁਰ ਚਰਣੀ ਲੱਗੇ ਆ ਹਰ ਨਾਮ ਨਿਤ ਜਪਨੀ
ਉਹਦੇ ਚਰਨਾਂ ਨਾਲ ਜਿਆ ਲੱਗ ਜਾਂਦਾ ਮਨ ਹਰ ਨਾਮ ਹੀ ਜਪਦਾ ਹੈ ਹੋਰ ਕੁਝ ਕੰਮੇ ਨਹੀਂ ਹੈ ਨਿਤ ਦਿਨ ਰਾਤ ਹਰ ਨਾਮ ਦੀ ਸੋਝੀ ਉਹ ਪ੍ਰਾਪਤ ਹੁੰਦੀ ਹੈ ਇਹਨੂੰ ਆਪਣੇ ਆਪ ਹੀ
ਜੋ ਇੱਛਾ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ
ਜੋ ਇੱਛਾ ਸੋ ਫਲ ਪਾਏ ਸੀ ਜੋ ਮਨ ਦੀ ਇੱਛਾ ਹੁੰਦੀ ਹੈ ਉਹੀ ਫਲ ਮਿਲ ਜਾਂਦਾ ਹੈ ਘਰ ਦੇ ਅੰਦਰ ਹੀ ਜਿੱਥੇ ਬੈਠਾ ਹੈ ਟਿਕੇ ਹੋਏ ਨੂੰ ਜੋ ਇੱਛੇ ਉਹੀ ਫਲ ਮਿਲ ਜਾਂਦਾ ਜੇ ਟਿਕਿਆ ਰਹੇ ਜਚਨੀ ਦਾ ਮੰਗਤਾ ਇਹ ਮੰਗਤਾ ਜੋ ਮੰਗਦਾ ਠਾਕੁਰ ਆਪਣੇ ਤੇ ਚੋਰੀ ਚੋਰੀ ਦੇਗਾ ਆਹ ਅਵਸਥਾ ਹੈ ਹੋਈ ਨਾਨਕ ਦਾਸ ਮੁਖ ਤੇ ਜੋ ਬੋਲਾ ਸੱਚ ਹੋ ਗਿਆ ਤੇਰੇ ਕੀ ਮੰਗਦਾ ਫਿਰ ਬਾਣੀ ਨਾਮ ਮੰਗਦਾ ਹੋਰ ਨੀ ਮੰਗਦਾ ਇੱਥੇ ਕੁਛ ਨਾਮ ਮੰਗਦਾ ਫਿਰ ਇਹਨੂੰ ਨਾਮ ਮਿਲਦਾ ਗਿਆਨ ਮੰਗਦਾ ਇਹਨੂੰ ਗਿਆਨ ਮਿਲਦਾ ਜਿਹੜਾ ਵੀ ਗਿਆਨ ਮੰਗਦਾ ਹੋ ਜਾਈ ਮਿਲਦਾ
ਠੀਕ ਹੈ ਜਚਨੀ ਤੋਂ ਭਾਵ ਸਾਰੀਆਂ ਮੰਗਾਂ ਤਾਂ ਨਹੀਂ ਹੈ ਸਭ ਜਚਨੀ
ਨਾ
ਨਹੀਂ ਫਿਰ ਇਹਦਾ ਕੀ ਅਰਥ ਬਣਿਆ ਸਭ ਘਰੇ ਵਿੱਚ ਜਚਨੀ
ਸਭ ਵਾਸਤੇ ਜਾਜਕ ਹੁੰਦੇ ਨੇ ਸਾਰਿਆਂ ਨੂੰ ਮਿਲਦਾ ਇਹ ਲਾਈਨ ਸਾਰਿਆਂ ਵਾਸਤੇ ਹੀ ਹੈ
ਜੋ ਮੰਗਦੇ ਆ ਉਹਨਾਂ ਨੂੰ ਘਰ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ ਹੈ
ਹਾਂਜੀ ਹਾਂਜੀ ਹਾਂਜੀ
ਠੀਕ ਹੈ ਜੀ ਇੱਥੇ 18ਵੀਂ ਪੌੜੀ ਸਮਾਪਤੀ ਹੈ ਜੀ
ਜੀ